ਯਾਰ ਮੇਰੇ ਭਾਵ ਅਰਥ ਚ ਕਹਿੰਦੇ ਨੇ ਗੁਰਮੁਖਾਂ ਤੇ ਮਨਮੁਖਾਂ ਦੇ ਕੀ ਲੱਛਣ ਨੇ? ਜਵਾਬ ਦਿੰਦੇ ਆ ਮਹਾਰਾਜ, ਕਹਿੰਦੇ ਨੇ ਅੱਖੀਂ ਬੱਜ ਹੋਣ ਵੇਖਣਾ। ਗੁਰਮੁਖ ਮਨ ਅੱਖਾਂ ਤੋਂ ਬਿਨਾਂ ਨੇ, ਮਾੜੀਆਂ ਉਹਨਾਂ ਦੀ ਮਾੜੀ ਨਿਗਾਹ ਨਹੀਂ ਹੁੰਦੀ, ਪਰ ਮਨਮੁਖ ਮਨ ਅੱਖਾਂ ਨਾਲ ਵੇਖਣਾ ਕਰਦਾ। ਗੁਰਮੁਖ ਦੇਖਦਾ ਹੀ ਨਹੀਂ, ਕਿਉਂਕਿ ਜਿਹੜਾ ਪਾਪੀ ਆ ਉਹਦੇ ਲਈ ਸਾਰੇ ਪਾਪੀ ਨਜ਼ਰ ਆਉਂਦੇ ਨੇ। ਜਿਵੇਂ ਦਰੋਣਾਚਾਰੀ ਨੇ ਕਿਹਾ ਸੀ, ਕਹਿਣ ਲੱਗੇ ਯੁਧਿਸ਼ਠਰ ਨੂੰ, ਜਾ ਸਾਰੇ ਨਗਰ ਚੋਂ ਕੋਈ ਬੰਦਾ ਮਾੜਾ ਲੱਭ ਕੇ ਲਿਆ, ਮਾੜਾ ਬੰਦਾ ਲਿਆ, ਉਹ ਸਾਰਾ ਪਿੰਡ ਘੁੰਮ ਆਇਆ ਕਿਉਂਕਿ ਆਪ ਚੰਗਾ ਸੀ। ਉਹ ਕਹਿੰਦਾ ਜੀ ਮੈਨੂੰ ਤਾਂ ਸਾਰੇ ਪਿੰਡ 'ਚ ਕੋਈ ਮਾੜਾ ਬੰਦਾ ਦਿਖਿਆ ਹੀ ਨਹੀਂ। ਇਹ ਗੁਰਮੁਖ ਮਨ ਅੱਖਾਂ ਤੋਂ ਬਿਨਾਂ ਨੇ, ਅੱਖੀਂ ਬਾਝੋਂ ਵੇਖਣਾ। ਫਿਰ ਦਰੋਣਾਚਾਰੀ ਜੀ ਕਹਿੰਦੇ, ਜਾ ਦੁਰਯੋਧਨ ਤੂੰ ਜਾ ਮੈਨੂੰ ਕੋਈ ਚੰਗਾ ਜਿਹਾ ਬੰਦਾ ਲੱਭ ਕੇ ਲਿਆ ਕੇ ਦੇ ਪਿੰਡ 'ਚੋਂ। ਉਹ ਜਿਉਂ ਘੁੰਮਿਆ ਮੁੜਿਆ ਆਇਆ, ਕਹਿੰਦਾ ਜੀ ਕੋਈ ਚੰਗਾ ਦਿਖਿਆ ਹੀ ਨਹੀਂ, ਮੈਨੂੰ ਤਾਂ ਹੈ ਹੀ ਨਹੀਂ ਚੰਗਾ ਕੋਈ। ਇਹ ਮਨਮੁਖ ਮਨ ਅੱਖਾਂ ਨਾਲ ਵੇਖਣਾ ਕਰਦਾ, ਵਿਣ ਕੰਨਾ ਸੁਣਨਾ। ਗੁਰਮੁਖ ਮੰਦ ਕੰਨਾਂ ਤੋਂ ਬਿਨਾਂ ਹੀ ਨੇ, ਉਹ ਉਹਨਾਂ ਕੰਨਾਂ ਨੂੰ ਬੰਦ ਹੀ ਕਰ ਛੱਡਦੇ ਨੇ। ਉਹ ਨਹੀਂ ਸੁਣਦੇ ਮਾੜੀ ਚੀਜ਼, ਮਾੜੀਆਂ ਗੱਲਾਂ, ਮਾੜਾ ਪੱਖ ਉਹਨਾਂ ਨੇ ਸੁਣਨਾ ਹੀ ਨਹੀਂ, ਨਿੰਦਾ ਚੁਗਲੀ ਸੁਣਨੀ ਹੀ ਨਹੀਂ। ਅਤੇ ਉਲਟਾ ਮਨਮੁਖ ਜਿਹੜੇ ਉਹ ਮੰਦ ਕੰਨਾਂ ਨਾਲ ਗੁਰਾਂ ਦੀ ਨਿੰਦਾ ਸੁਣੀ ਜਾਂਦੇ ਨੇ, ਹੋਰ ਨਿੰਦਾ ਸੁਣੀ ਜਾਂਦੇ ਨੇ। ਕੰਨ ਉਹੀ ਨੇ, ਕਿਰਿਆ ਦੋ ਨੇ, ਪੈਰਾਂ ਬਾਝੋਂ ਚੱਲਣਾ। ਗੁਰਮੁਖ ਮੰਦੇ ਪੈਰਾਂ ਤੋਂ ਬਿਨਾਂ ਨੇ, ਮੰਦੇ ਪਾਸੇ ਪੈਰ ਨਹੀਂ ਜਾਂਦੇ ਉਹਨਾਂ ਦੇ, ਪਰ ਮਨਮੁਖ ਮੰਦੇ ਪੈਰਾਂ ਨਾਲ ਕੁਸੰਗਤ ਵੱਲ ਚਲਿਆ ਜਾਂਦਾ, ਗੁਰਮੁਖ ਸੰਗਤ ਵੱਲ ਚਲੇ ਜਾਂਦੇ ਨੇ, ਪੈਰ ਉਹੀ ਨੇ। ਵਿਣ ਹੱਥਾਂ ਕਰਨਾ, ਗੁਰਮੁਖ ਮੰਦ ਹੱਥਾਂ ਤੋਂ ਬਿਨਾਂ ਨੇ, ਉਹ ਹੱਥਾਂ ਨਾਲ ਕਦੇ ਮਾੜਾ ਨਹੀਂ ਕਰਨਗੇ। ਮਨਮੁਖ ਮੰਦ ਹੱਥਾਂ ਨਾਲ ਚੋਰੀ ਜਾਂ ਹੋਰ ਪੁੱਠੇ ਕੰਮ ਕਰਤੱਵ ਇਹੋ ਜਿਹੇ ਕਰਦੇ ਰਹਿੰਦੇ ਨੇ। ਜੀਭੈ ਬਾਝੋਂ ਬੋਲਣਾ, ਗੁਰਮੁਖ ਮੰਦ ਜੀਭ ਤੋਂ ਬਿਨਾਂ ਨੇ, ਗੁਰਮੁਖ ਕਦੇ ਵੀ ਮੰਦਾ ਅੱਖਰ ਨਹੀਂ ਬੋਲਦੇ, ਜੀਭ ਨਾਲ ਫਿੱਕਾ ਨਹੀਂ ਬੋਲਦੇ। ਮਨਮੁਖ ਜਿਹੜੇ ਮੰਦ ਜੀਭ ਦੇ ਨਾਲ ਈਸ਼ਵਰ ਦੀ ਨਿੰਦਿਆ ਹੀ ਕਰੀ ਜਾਂਦੇ ਨੇ, ਦੂਜੇ ਦੀ ਨਿੰਦਿਆ, ਤੀਜੇ ਦੀ ਨਿੰਦਿਆ ਹੈ। ਦੋਨਾਂ ਦੇ ਕੋਲ ਅੰਗ ਪ੍ਰਤੰਗ ਉਹੀ ਆ, ਇੱਕ ਉਹਨਾਂ ਦੀ ਵਰਤੋਂ ਮਾੜੇ ਪਾਸੇ ਕਰਦਾ, ਇੱਕ ਚੰਗੇ ਪਾਸੇ ਕਰਦਾ। ਬਾਰਵਾਂ ਭਾਵ ਕਹਿੰਦੇ ਨੇ ਉਸੇ ਗੁਰਮੁਖ ਦੇ ਮਨਮੁਖ ਦੇ ਲੱਛਣ ਹੋਰ ਦੱਸਦਿਆਂ ਕਹਿੰਦੇ, ਅੱਖੀਂ ਬਾਝੋਂ ਵੇਖਣਾ। ਮਨਮੁਖ ਸ੍ਰੇਸ਼ਟ ਅੱਖਾਂ ਤੋਂ ਬਿਨਾਂ ਹਨ, ਅਤੇ ਗੁਰਮੁਖ ਸ੍ਰੇਸ਼ਟ ਅੱਖਾਂ ਨਾਲ ਵੇਖਣਾ ਕਰਦੇ ਨੇ, ਕਿਉਂਕਿ ਉਹਨਾਂ ਦੀ ਅੱਖਾਂ ਵਿੱਚ ਕੀ ਹੈ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇ, ਇਹ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰਨਾ ਕੋਈ, ਕਹਿ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵਦਿਸ਼ਟ ਹੋਈ। ਉਹਨਾਂ ਦੀਆਂ ਅੱਖਾਂ ਗੁਰਮੁਖਾਂ ਦੀਆਂ ਵੀ ਅੱਖਾਂ ਨੇ, ਮਨਮੁਖਾਂ ਦੀਆਂ ਵੀ ਅੱਖਾਂ ਨੇ। ਗੁਰਮੁਖ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਮਨਮੁਖ ਕਹਿੰਦੇ ਮੈਨੂੰ ਕੋਈ ਚੰਗਾ ਨਜ਼ਰ ਨਹੀਂ ਆਉਂਦਾ। ਵਿਣ ਕੰਨਾ ਸੁਣਨਾ, ਮਨਮੁਖ ਸ੍ਰੇਸ਼ਟ ਕੰਨਾਂ ਤੋਂ ਬਿਨਾਂ ਨੇ। ਮਨਮੁਖਾਂ ਨੂੰ ਕੰਨਾਂ ਨਾਲ ਮਾੜੀ ਚੀਜ਼ ਹੀ ਸੁਣਦੀ, ਗੁਰਮੁਖਾਂ ਨੂੰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰਮੁਖ ਸ੍ਰੇਸ਼ਟ ਕੰਨਾਂ ਨਾਲ ਹਰੀ ਦਾ ਜਸ ਕੰਧਾਂ 'ਚੋਂ ਵੀ ਸੁਣ ਲੈਂਦੇ ਆ, ਹਵਾ 'ਚੋਂ ਵੀ ਸੁਣ ਲੈਂਦੇ ਆ, ਪੰਛੀਆਂ ਵਿੱਚੋਂ ਵੀ ਸੁਣ ਲੈਂਦੇ ਆ, ਗੱਡੀ ਦੀ ਆਵਾਜ਼ ਵਿੱਚੋਂ ਵੀ ਸੁਣਦੇ ਨੇ, ਆਕਾਸ਼ ਤੱਤ ਵਿੱਚੋਂ ਵੀ, ਪਾਣੀ ਤੱਤ ਵਿੱਚੋਂ ਵੀ, ਅਗਨੀ ਤੱਤ ਵਿੱਚੋਂ ਵੀ, ਧਰਤੀ ਤੱਤ ਵਿੱਚੋਂ ਵੀ, ਉਹ ਹਰੇਕ ਤੱਤ 'ਚੋਂ ਹੀ ਸੁਣੀ ਜਾਂਦੇ। ਨਾਮ ਕੋਈ ਚੀਜ਼ ਹੈ ਐਸੀ ਜਿੱਥੋਂ ਨਹੀਂ ਉਹਨਾਂ ਨੂੰ ਨਾਮ ਸੁਣਦਾ? ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਪੈਰਾਂ ਬਾਝੋਂ ਚੱਲਣਾ, ਮਨਮੁਖ ਜਿਹੜੇ ਨੇ ਉਹ ਸ੍ਰੇਸ਼ਟ ਪੈਰਾਂ ਤੋਂ ਬਿਨਾਂ ਨੇ। ਉਹਨਾਂ ਦੇ ਪੈਰ ਨਾ ਤਾਂ ਅੰਦਰਲੇ ਸਹੀ ਰਾਹ ਚੱਲਦੇ ਨੇ, ਨਾ ਬਾਹਰਲੇ ਪੈਰ। ਮਨਮੁਖ ਹਮੇਸ਼ਾ ਗਲਤ ਪਾਸੇ ਨੂੰ ਤੁਰੇ ਹੀ ਰਹਿੰਦੇ ਨੇ, ਤੁਰੇ ਹੀ ਰਹਿੰਦੇ ਨੇ, ਉਹ ਕਦੇ ਚੰਗੇ ਪਾਸੇ ਚੱਲਦੇ ਹੀ ਨਹੀਂ। ਅਤੇ ਗੁਰਮੁਖ ਸ੍ਰੇਸ਼ਟ ਪੈਰਾਂ ਨਾਲ ਹਮੇਸ਼ਾ ਪਰਮਾਤਮਾ ਵੱਲ ਤੁਰੇ ਰਹਿੰਦੇ ਨੇ। ਗੁਰਮੁਖਾਂ ਦੀ ਅੰਦਰਲੀ ਯਾਤਰਾ ਵੀ ਤੁਰੀ ਰਹਿੰਦੀ ਆ, ਸਫਲ ਸਫਲ ਭਈ ਸਫਲ ਯਾਤਰਾ ਰਹੇ ਆਵਣ ਜਾਣਾ। ਉਹ ਅੰਦਰ ਨੂੰ ਯਾਤਰਾ ਕਰਦੇ ਨੇ, ਉਹ ਪੈਰ ਵੀ ਸਫਲੇ ਨੇ। ਇੱਕ ਬਾਹਰਲੀ ਯਾਤਰਾ ਕਰਦੇ ਨੇ, ਪੈਦਲ ਯਾਤਰਾ, ਬਾਬਾ ਆਦਰ ਸਿੰਘ ਜੀ ਮਸਤੂਆਣਾ ਜਿਵੇਂ ਹਜ਼ੂਰ ਸਾਹਿਬ ਤੱਕ ਗੋਬਿੰਦੇ ਮੁਕੰਦੇ ਦੇ ਜਾਪ ਨਾਲ ਹੀ ਯਾਤਰਾ ਕਰ ਲਈ, ਜਿਵੇਂ ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਨੂੰ ਤੁਰ ਕੇ ਹੀ ਚਲੇ ਗਏ ਸੀ। ਬਹੁਤ ਸਾਰੇ ਲੋਕ ਹੇਮਕੁੰਡ ਸਾਹਿਬ ਤੁਰ ਕੇ ਜਾਂਦੇ ਨੇ। ਉਹਨਾਂ ਦੇ ਸ੍ਰੇਸ਼ਟ ਪੈਰ ਨੇ ਜਿਹੜੇ ਪ੍ਰਭੂ ਦੇ ਵੱਲ ਚੱਲਦੇ ਨੇ। ਚਰਨ ਚਲੋ ਮਾਰਗ ਗੋਬਿੰਦ, ਵਿਣ ਹੱਥਾਂ ਕਰਨਾ। ਮਨਮੁਖ ਸ੍ਰੇਸ਼ਟ ਹੱਥਾਂ ਤੋਂ ਬਿਨਾਂ ਹੀ ਨੇ। ਹੱਥ ਤਾਂ ਲੱਗੇ ਨੇ, ਪਰ ਉਹਨਾਂ ਦੇ ਹੱਥੋਂ ਕਦੇ ਚੰਗਾ ਕੰਮ ਨਹੀਂ ਹੁੰਦਾ, ਜਦ ਦੇਖੋ ਪੁੱਠਾ ਹੀ ਕੰਮ ਕਰਦੇ ਆਪਣੇ ਹੱਥਾਂ ਨਾਲ, ਚੀਜ਼ਾਂ ਹੀ ਮਾਰੀ ਜਾਂਦੇ ਰਹਿੰਦੇ ਨੇ ਜ਼ਬਾਨ ਦੇ ਸਵਾਦ ਲਈ, ਕਿੰਨੀਆਂ ਜੀਵ ਹੱਤਿਆਵਾਂ ਹੀ ਕਰ ਛੱਡਦੇ, ਕਿੰਨੀਆਂ ਚੋਰੀਆਂ, ਕਿੰਨੇ ਝੂਠੇ ਦਸਤਖਤ, ਕਿੰਨੇ ਝੂਠੇ ਅੰਗੂਠੇ ਹੀ ਲਾ ਛੱਡਦੇ ਆ ਉਹ ਆਪਣੀ ਸਾਰੀ ਜ਼ਿੰਦਗੀ 'ਚ, ਕਦੇ ਚੰਗਾ ਕੰਮ ਨਹੀਂ ਕਰਨਗੇ ਉਹਨਾਂ ਹੱਥਾਂ ਦੇ ਨਾਲ। ਅਤੇ ਗੁਰਮੁਖ ਸ੍ਰੇਸ਼ਟ ਹੱਥਾਂ ਨਾਲ ਸੇਵਾ ਆਦਿਕ ਹੋਰ ਬਹੁਤ ਕਰਤੱਵ ਕਰਦੇ ਨੇ। ਗੁਰਮੁਖ ਇਹਨਾਂ ਹੱਥਾਂ ਨਾਲ ਕਿੰਨੀ ਜ਼ਿੰਦਗੀ 'ਚ ਇੰਨਾ ਪੁੰਨ ਖੱਟ ਜਾਂਦੇ, ਇਹਨਾਂ ਹੱਥਾਂ ਦੀ ਸਹੀ ਵਰਤੋਂ ਕਰਕੇ ਸਦਵਰਤੋਂ ਕਰਦੇ ਨੇ। ਮਨਮੁਖ ਇਹਨਾਂ ਹੱਥਾਂ ਦੀ ਸਹੀ ਵਰਤੋਂ ਨਹੀਂ ਕਰਦੇ। ਜੀਵੈ ਬਾ ਜਹੋਂ ਬੋਲਣਾ, ਮਨਮੁਖ ਸ੍ਰੇਸ਼ਟ ਜੀਵ ਤੋਂ ਬਿਨਾਂ ਹੀ ਨੇ, ਉਹਨਾਂ ਦੇ ਅੰਦਰ ਸ੍ਰੇਸ਼ਟ ਜੀਭਾ ਨਹੀਂ ਹੈ ਜਿਹੜੀ ਗੁਣ ਗਾ ਸਕੇ ਪਰਮਾਤਮਾ ਦੇ। ਜੇ ਉਹਨਾਂ ਨੂੰ ਕਹੇ ਫਲਾਣੇ ਨਿੰਦਿਆ ਕਰਨੀ, ਫਿਰ ਭਾਵੇਂ 8 ਘੰਟੇ ਕਰਾਓ, ਜੇ ਸਿਮਰਨ ਕਰਨਾ ਇੱਕ ਵਾਰੀ ਵੀ ਵਾਹਿਗੁਰੂ ਕਹਿਣਾ ਉਹਨਾਂ ਲਈ ਮੁਹਾਲ ਹੋ ਜਾਂਦਾ, ਔਖਾ ਹੋ ਜਾਂਦਾ। ਗੁਰਮੁਖ ਸ੍ਰੇਸ਼ਟ ਜੀਵ ਨਾਲ ਹਮੇਸ਼ਾ ਨਾਮ ਸਿਮਰਨ ਕਰਦੇ ਹੀ ਰਹਿੰਦੇ ਨੇ, ਉਹਨਾਂ ਦੀ ਜੇਬਾ ਵੀ ਧਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁਖਾਂ ਦੀ ਰਸਨਾ ਲਈ ਰਸਨਾ ਜਪੈ ਦਾ ਨਾਮ ਤਿਲ ਤਿਲ ਕਰ ਕੱਟੀਆ, ਹਰ ਹਾਂ ਜਬ ਬਿਸਰਾ ਗੋਬਿੰਦ ਰਾਏ ਦਿਨੋ ਦਿਨ ਕੱਟੀਆ। ਅਤੇ ਗੁਰਮੁਖਾਂ ਦੀ ਰਸਨਾ ਐਸੀ ਕਿ ਗੁਰਮੁਖਾਂ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਣ, ਗੁਰਮੁਖਾਂ ਦੀ ਅਵਸਥਾ ਐਸੀ ਬਣ ਜਾਂਦੀ ਹੈ। 13ਵੇਂ ਭਾਵ ਅਰਥ 'ਚ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੀ ਲੀਲਾ ਕੈਸੀ ਹੈ ਜੀ। ਹੁਣ ਪਰਮੇਸ਼ਰ ਵੀ ਉਹੀ ਚੀਜ਼ ਹੈ, ਕਿੰਨੀਆਂ ਹੀ ਚੀਜ਼ਾਂ ਇੱਕੋ ਜਿਹੀਆਂ ਨੇ, ਮਨ ਜੀਵ ਗੁਰਮੁਖ ਪਰਮੇਸ਼ਰ, ਫਿਰ ਹੈ ਤਾਂ ਥੋੜ੍ਹੇ ਥੋੜ੍ਹੇ ਫਰਕ ਨਾਲ, ਪਰ ਇਹ ਹੁਣ ਮਨ ਦੀਆਂ ਸਾਰੀਆਂ ਉੱਚੀਆਂ ਨੀਵੀਆਂ ਸਾਰੀਆਂ ਹੀ ਸਟੇਜਾਂ ਕਥਨ ਕਰ ਦਿੱਤੀਆਂ ਨੇ। ਜਿਹਦੀ ਜਿੱਥੇ ਖੜੀ ਆ ਉਸ ਨੂੰ ਚੀਜ਼ ਨੂੰ ਪਕੜ ਲੈਂਦਾ, ਉੱਥੇ ਗ੍ਰਹਿਣ ਕਰ ਲੈਂਦਾ। ਹੁਣ ਪਰਮੇਸ਼ਰ ਦੀ ਲੀਲਾ ਦੱਸੋ ਜੀ। ਅੱਖੀਂ ਬਾਝੋਂ ਵੇਖਣਾ, ਕਈ ਅੱਖਾਂ ਤੋਂ ਬਿਨਾਂ ਜਿਹੜੇ ਅੰਨੇ ਲੋਕ ਨੇ ਕਈ ਅੱਖਾਂ ਨਾਲ ਵੇਖਦੇ ਨੇ, ਕਿਉਂਕਿ ਕਈ ਅੱਖਾਂ ਤੋਂ ਬਿਨਾਂ ਜਿਹੜੇ ਅੰਨੇ ਲੋਕ ਆ ਉਹ ਕਈ ਅੱਖਾਂ ਨਾਲ ਵੇਖਦੇ ਨੇ। ਬਿਨ ਕੰਨਾਂ ਸੁਣਨਾ, ਕਈ ਕੰਨਾਂ ਤੋਂ ਬਿਨਾਂ ਬੋਲੇ ਨੇ ਉਹ ਕਈ ਕੰਨਾਂ ਨਾਲ ਹੀ ਸੁਣੀ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ ਉਹਨਾਂ ਦੇ ਅੰਦਰ ਉਹੀ ਜਿਹੀ ਇੱਕ ਸ਼ਕਤੀ ਹੋਰ ਪੈਦਾ ਹੋ ਜਾਂਦੀ ਹੈ। ਜਿਵੇਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਕਿ ਅੱਖਾਂ ਬਾਹਰਲੀਆਂ ਹੋਰ ਚੀਜ਼ ਹੈ ਅਤੇ ਅੰਦਰਲੀਆਂ ਅੱਖਾਂ ਵੱਖਰੀਆਂ ਨੇ। ਸੋ ਜਦੋਂ ਭਗਤੀ ਕਰਦਿਆਂ 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 ਅੰਤਰੀਵ ਅੱਖਾਂ ਖੁੱਲ੍ਹ ਜਾਂਦੀਆਂ ਨੇ, ਬਾਹਰਲੀਆਂ ਅੱਖਾਂ 'ਚ ਤਾਂ ਲੋੜ ਹੀ ਨਹੀਂ ਪੈਂਦੀ ਕੁਦਰਤੀ, ਜੇ ਨਾ ਵੀ ਅੱਖਾਂ ਹੋਣ ਕਿਸੇ ਦੀਆਂ। ਕਈ ਅਗਿਆਨੀ ਲੋਕ ਨੇ ਜਿਨ੍ਹਾਂ ਨੂੰ ਹਾਲੇ ਇਹਨਾਂ ਗੱਲਾਂ ਦਾ ਗਿਆਨ ਹੀ ਹੈ ਨਹੀਂ, ਉਹ ਵਿਚਾਰੇ ਸਮਝਦੇ ਨੇ ਇਹ ਕਿਵੇਂ ਹੋ ਸਕਦਾ, ਤੁਸੀਂ ਤਾਂ ਹਲੇ ਬਹੁਤ ਥੱਲੇ ਬੈਠੇ ਹੋ, ਤੁਹਾਨੂੰ ਇਹਨਾਂ ਗੱਲਾਂ ਦਾ ਗਿਆਨ ਹੀ ਨਹੀਂ। ਸਮਝਦੇ ਆਪਣੇ ਆਪ ਨੂੰ ਇਹ ਨੇ ਕਿ ਮੈਂ ਬਹੁਤ ਗਿਆਨਵਾਨ ਹਾਂ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਅੰਦਰਲੀਆਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਅੰਦਰਲੀਆਂ ਅੱਖਾਂ ਹੀ ਦਿਖਾ ਦਿੰਦੀਆਂ ਸਾਰਾ ਕੁਛ। ਕੰਨਾਂ ਤੋਂ ਬਿਨਾਂ ਹੀ ਜੇ ਨਾ ਵੀ ਸੁਣਦੇ ਹੋਣ ਤਾਂ ਇੱਕ ਅੰਦਰ ਵੀ ਕੰਨ ਹੁੰਦੇ ਆਪਣੇ, ਪਰ ਇਹ ਅਵਸਥਾ ਇਹ ਜਦੋਂ ਕਿਸੇ ਦੇਖੀ ਹੀ ਨਹੀਂ ਹੈ, ਇਹ ਤਾਂ ਕਰੋੜਾਂ ਵਿੱਚੋਂ ਇੱਕ ਬੰਦੇ ਦੀ ਅਵਸਥਾ ਹੁੰਦੀ ਹੈ। ਅਤੇ 1 ਕਰੋੜ ਬੰਦਾ ਆਪਾਂ ਨੂੰ ਗਲਤ ਕਹਿ ਸਕਦਾ ਇਸ ਗੱਲ 'ਚ, ਕਰੋੜ ਬੰਦਾ ਕਹੂ ਵੀ ਇਹ ਗਲਤ ਗੱਲ ਹੈ, ਇਹ ਹੋ ਹੀ ਨਹੀਂ ਸਕਦਾ, ਪਰ ਇਹ ਹੋ ਸਕਦਾ, ਕਿਉਂਕਿ ਗੁਰਬਾਣੀ ਦੇ ਅੱਗੇ ਤਾਂ ਕੋਈ ਚੀਜ਼ ਐਸੀ ਨਹੀਂ ਜਿਹੜੀ ਨਹੀਂ ਹੋ ਸਕਦੀ। ਕੰਨਾਂ ਤੋਂ ਬਿਨਾਂ ਹੀ ਗੁਰਮੁਖ ਜਿਹੜੇ ਨੇ, ਜਦੋਂ ਉਹਨਾਂ ਦੇ ਅੰਦਰ ਭਗਤੀ ਕਰਦਿਆਂ ਕਰਦਿਆਂ ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਹ ਕੰਨਾਂ ਤੋਂ ਬਿਨਾਂ ਹੀ ਸਾਰਾ ਕੁਝ ਸੁਣ ਲੈਂਦੇ ਨੇ, ਉਹ ਹੋਰ ਕੰਨ ਹੁੰਦੇ ਨੇ, ਉਹ ਦੇਖਣ ਵਾਲੀਆਂ ਅੱਖਾਂ ਹੋਰ ਹੁੰਦੀਆਂ ਨੇ। ਪੈਰਾਂ ਬਾਝੋਂ ਚੱਲਣਾ, ਕਈ ਪੈਰਾਂ ਤੋਂ ਬਿਨਾਂ ਲੂਲੇ ਲੰਗੜੇ ਨੇ, ਉਹ ਕਈ ਪੈਰਾਂ ਨਾਲ ਚੱਲਦੇ ਨੇ, ਪਰ ਉਹਨਾਂ ਨੂੰ ਵੀ ਪਰਮਾਤਮਾ ਤੋੜ ਦਿੰਦੇ ਜੇ ਤੋੜਨਾ ਹੋਵੇ। ਸੋ ਜਿਵੇਂ ਬੀਬੀ ਰਜਨੀ ਦਾ ਕੋਹੜੀ ਪਤੀ ਸੀ, ਜਾ ਕੇ ਜਦ ਇਸ਼ਨਾਨ ਕੀਤਾ ਉਹ ਬਿਲਕੁਲ ਚੰਗਾ ਭਲਾ ਨੌਂਬਰ ਨਾ ਹੋ ਗਿਆ। ਜੇ ਸਤਿਗੁਰੂ ਚਾਹੁਣ, 10ਵੇਂ ਪਾਤਸ਼ਾਹ ਨੇ ਜਦ 4 ਸਾਲ ਦੀ ਉਮਰ 'ਚ ਪਟਨਾ ਸਾਹਿਬ ਇੱਕ ਫੌੜੀ ਜੀ ਲੈ ਕੇ ਤੁਰਦਾ ਹੁੰਦਾ, ਮਗਰੋਂ ਧੱਕਾ ਮਾਰ ਕੇ ਉਹਦੀ ਫੌੜੀ ਜੀ ਸੁੱਟ ਦਿੱਤੀ ਪਰੇ, ਉਹ ਮਹਾਰਾਜ ਦੇ ਮਗਰ ਦੌੜ ਲਿਆ, ਕਹਿੰਦਾ ਉਹ ਖੜ ਜਾ ਤੈਨੂੰ ਦੱਸਦਾ ਪਤਾ ਮੇਰੀ ਫੌੜੀ ਸਿੱਟਤੀ, ਮੈਂ ਤੁਰ ਨਹੀਂ ਸਕਦਾ ਫੌੜੀ ਤੋਂ ਬਿਨਾਂ, ਤਾਂ ਨਾਲੇ ਉਹ ਭੱਜਿਆ ਆਵੇ ਮਗਰ। ਮਹਾਰਾਜ ਕਹਿੰਦੇ ਨਾਲੇ ਭੱਜਿਆ ਆਉਣਾ ਮੇਰੇ ਮਗਰ, ਨਾਲੇ ਕਹਿੰਦਾ ਫੌੜੀ ਤੋਂ ਬਿਨਾਂ ਤੁਰ ਸਕਦਾ। ਉਹ ਕਹਿੰਦਾ ਇਹ ਕੀ ਹੋ ਗਿਆ, ਮੇਰੀ ਤਾਂ ਲੱਤ ਠੀਕ ਹੋ ਗਈ। ਫਿਰ ਉਹ ਸਤਿਗੁਰੂ ਦੇ ਚਰਨੀ ਪੈ ਗਿਆ, ਮਹਾਰਾਜ ਨੇ ਉਹਦੀ ਲੱਤ ਠੀਕ ਕਰ ਦਿੱਤੀ ਸੀ ਉਸ ਵਕਤ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਵੀ ਚਾਹੁਣ ਉਸੇ ਪ੍ਰਕਾਰ ਕਰ ਸਕਦੇ ਨੇ। ਬਿਨ ਹੱਥਾਂ ਕਰਨਾ, ਕਈ ਹੱਥਾਂ ਤੋਂ ਬਿਨਾਂ ਹੀ ਅਰਥਾਤ ਕਹਿਣ ਤੋਂ ਭਾਵ ਟੁੰਡੇ ਲੋਕ ਹੁੰਦੇ ਨੇ, ਅਤੇ ਕਈ ਲੋਕ ਹੱਥਾਂ ਨਾਲ ਕਰਤੱਵ ਕਰੀ ਜਾ ਰਹੇ ਨੇ। ਇਸ ਕਰਕੇ ਜਿਹੜੇ ਟੁੰਡੇ ਨੇ ਉਹਨਾਂ ਤੋਂ ਵੀ ਪਰਮਾਤਮਾ ਸਾਰਾ ਕੁਝ ਕਰਾਉਣਾ ਚਾਹੇ ਕਰਾ ਲੈਂਦਾ। ਇਹ ਵੀ ਇੱਕ ਅਜਬ ਲੀਲਾ ਹੁੰਦੀ ਹੈ, ਕਈ ਲੋਕਾਂ ਦੇ ਹੱਥ ਪੈਰ ਵੀ ਨਹੀਂ ਹੁੰਦੇ, ਉਹ ਫਿਰ ਵੀ ਬੜੀ ਸੋਹਣੀ ਪੇਂਟਿੰਗ ਕਰ ਲੈਂਦੇ ਨੇ। ਉਹਨਾਂ ਨੂੰ ਵੀ ਪਰਮਾਤਮਾ ਨੇ, ਕਿਉਂਕਿ ਪੇਂਟਿੰਗ ਅੰਦਰਲੀ ਸੋਝੀ ਨਾਲ ਹੁੰਦੀ, ਅੰਦਰਲੇ ਹੱਥ ਵੱਖਰੇ ਨੇ, ਭਾਵੇਂ ਬਾਹਰ ਨਕਲੀ ਹੱਥ ਲਾਤਾ ਉਹਦੇ ਆਪਾਂ ਨੇ, ਪਰ ਪੇਂਟਿੰਗ ਤਾਂ ਫਿਰ ਉਦੋਂ ਹੀ ਹੋ ਸਕਦੀ ਜਦੋਂ ਅੰਦਰਲਾ ਹੱਥ ਮਨ ਦਾ ਚੱਲੇ। ਤਾਂ ਉਹ ਮਨ ਰੂਪੀ ਹੱਥ ਦੇ ਨਾਲ ਹੀ ਪੇਂਟਿੰਗ ਕਰ ਲੈਂਦੇ, ਮਨ ਰੂਪੀ ਹੱਥ ਨਾਲ ਹੀ ਕਰਮ ਕਰ ਲੈਂਦੇ ਨੇ। ਇਹ ਵੀ ਇੱਕ ਬੜੀ ਡੂੰਘਾਈ ਦੀ ਗੱਲ ਹੈ ਕਿ ਅੰਦਰਲੀ ਜਿਹੜੇ ਮਨ ਦੀ ਤਾਕਤ ਹੀ ਉਹਨਾਂ ਤੋਂ ਕੰਮ ਕਰਵਾ ਦਿੰਦੀ। ਜੀਵੈ ਬਾਜਹੋਂ ਬੋਲਣਾ, ਕਈ ਜੀਵ ਤੋਂ ਬਿਨਾਂ ਗੂੰਗੇ ਨੇ, ਫਿਰ ਕਈ ਜਾਣੇ ਜੀਵ ਨਾਲ ਬੋਲ ਸਕਦੇ ਨੇ, ਪਰ ਕਈ ਵਾਰੀ ਸਿਮਰਨ ਕਰਨ ਦੇ ਨਾਲ ਜੀਵ ਚੱਲ ਪੈਂਦੀ। ਸੋ ਇਸ ਤਰ੍ਹਾਂ ਜੀਵ ਦੇ ਨਾਲ ਹੋ, ਕਈ ਵਾਰ ਗੂੰਗੇ ਲੋਕ ਆਪਣੇ ਹਾਵ ਭਾਵ ਕਰਕੇ ਸਿਖਾ ਦੂਜੇ ਨੂੰ ਜਾ ਦਿੰਦੇ, ਮੈਂ ਆਹ ਚੀਜ਼ ਚਾਹੁੰਦਾ, ਆਪਾਂ ਸਮਝ ਜਾਂਦੇ ਕੀ ਬੋਲਦਾ। ਸੋ ਜਿਵੇਂ ਕਹਿੰਦੇ ਨੇ ਗੂੰਗੇ ਦੀ ਰਮਜਾਂ ਗੂੰਗੇ ਦੀ ਮਾਂ ਹੀ ਜਾਣੇ, ਪਰ ਅੱਜ ਕੱਲ੍ਹ ਤਾਂ ਇਹਨਾਂ ਦੀ ਬੋਲੀ ਵੀ ਹੈ, ਇਹ ਆਪਣੀ ਬੋਲੀ ਰਾਹੀਂ ਇੱਕ ਦੂਜੇ ਨੂੰ ਸਮਝਾ ਸਕਦੇ ਨੇ। ਕਈ ਜੀਵ ਨਾਲ ਬੋਲਦੇ ਨੇ, ਕਈ ਜੀਵ ਤੋਂ ਬਿਨਾਂ ਹੀ ਬੋਲਦੇ ਨੇ। ਸੋ ਇਹਨਾਂ ਵਿੱਚ ਵਾਹਿਗੁਰੂ ਨਾਲ ਕਿਸ ਦਾ ਮਿਲਾਪ ਹੁੰਦਾ? ਕਹਿੰਦੇ ਜਿਹਨੇ ਜੀਵਤ ਭਾਅ ਤੋਂ ਮਰ ਕੇ ਹੁਕਮ ਨੂੰ ਪਛਾਣਿਆ, ਉਹਨੇ ਪਰਮਾਤਮਾ ਨਾਲ ਮਿਲਾਪ ਕੀਤਾ ਹੈ। ਇਹ ਸੰਸਾਰ ਕੈਸਾ ਹੈ ਮਹਾਰਾਜ, ਇਹ ਵੀ ਕਿਰਪਾ ਕਰਕੇ ਦੱਸ ਦਿਓ। ਅੱਖੀਂ ਬਾਜਹੋਂ ਵੇਖਣਾ, ਜਿਵੇਂ ਕੋਈ ਕਹੇ ਅੱਖੀਆਂ ਤੋਂ ਬਿਨਾਂ ਹੀ ਹੈ ਤੇ ਵੇਖਣਾ ਕਰਦਾ, ਬਿਨ ਕੰਨਾ ਸੁਣਨਾ, ਕੰਨਾਂ ਤੋਂ ਬਿਨਾਂ ਤੇ ਪਰ ਵੀ ਸੁਣਨਾ ਕਰਦਾ। ਪੈਰਾਂ ਬਾਜਹੋਂ ਚੱਲਣਾ, ਪੈਰਾਂ ਤੋਂ ਬਿਨਾਂ ਤਾਂ ਪਰ ਚੱਲਣਾ ਕਰਦਾ। ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਪਰ ਕਰਤੱਬ ਕਰਦਾ। ਜੀਭੈ ਬਾਜਹੋਂ ਬੋਲਣਾ, ਜੀਵ ਤੋਂ ਬਿਨਾਂ ਤੇ ਪਰ ਬੋਲਣਾ ਕਰਦਾ। ਜਿਵੇਂ ਇਹ ਅਤਿਅੰਤਾ ਵਾਲਾ ਭਾਵ ਵਾਲੀ ਗੱਲ ਤਿੰਨ ਕਾਲ ਹੋ ਨਹੀਂ ਸਕਦੀ, ਹੁਣ ਇਹ ਗੱਲ ਉਲਟਾ ਕੇ ਲੈਣੀ ਹੈ। ਇਸੇ ਪ੍ਰਕਾਰ ਇਹ ਜਗਤ ਵੀ ਤਿੰਨ ਕਾਲ ਸੱਤ ਨਹੀਂ ਹੈ। ਜਗਤ ਨੂੰ ਮਿਥਿਆ ਜਾਣ ਕੇ ਜੀਵਤ ਭਾਅ ਤੋਂ ਮਰ ਕੇ ਵਾਹਿਗੁਰੂ ਦੇ ਹੁਕਮ ਨੂੰ ਪਛਾਣੇ ਤਾਂ ਖਸਮ ਪਰਮਾਤਮਾ ਨਾਲ ਮਿਲਣਾ। ਇਹਦਾ ਭਾਵ ਦੁਬਾਰਾ ਸਮਝ ਲਈਏ, ਕਿਵੇਂ ਇਹ ਸੰਸਾਰ ਬਾਰੇ ਪੁੱਛਿਆ ਨਾ, ਜਗਤ ਕੈਸਾ ਜੀ? ਮਹਾਰਾਜ ਕਹਿੰਦੇ ਜਿਵੇਂ ਆਪਾਂ ਇਉਂ ਕਹੀਏ ਵੀ ਫਲਾਣੇ ਦੀਆਂ ਅੱਖਾਂ ਤਾਂ ਹੈ ਨਹੀਂ ਪਰ ਉਹ ਦੇਖ ਰਿਹਾ, ਕਹਿੰਦੇ ਇਹ ਗੱਲ ਅਸੱਤ ਹੈ, ਝੂਠ ਹੈ। ਇਹ ਇੱਕ ਭਾਵ ਵਿੱਚ ਉਹ ਗੱਲਾਂ ਵੱਖਰੀਆਂ ਕਿ ਅੰਦਰ ਦੀਆਂ ਅੱਖਾਂ ਨਾਲ ਦੇਖਦਾ। ਆਮ ਜੇ ਸਧਾਰਨ ਵਿਅਕਤੀ ਜਿਹੜਾ ਅੱਖਾਂ ਤੋਂ ਬਿਨਾਂ ਹੈ, ਉਹਨੂੰ ਕੋਈ ਕਹੇ ਫਲਾਨਾ ਤਾਂ ਬੜੀ ਦੂਰ ਦੇਖ ਲੈਂਦਾ, ਉਹ ਜਿਵੇਂ ਝੂਠ ਬੋਲਦਾ, ਇਸੇ ਤਰ੍ਹਾਂ ਜਗਤ ਵੀ ਝੂਠਾ ਹੈ। ਇਹ ਸੱਤ ਨਹੀਂ ਤਿੰਨਾਂ ਕਾਲਾਂ ਦੇ ਵਿੱਚ, ਜਿਵੇਂ ਉਹ ਗੱਲ ਸੱਤ ਨਹੀਂ ਕੰਨਾਂ ਤੋਂ ਬਿਨਾਂ ਸੁਣਦਾ, ਇਹ ਵੀ ਝੂਠ ਹੈ, ਕਿਉਂਕਿ ਕੰਨ ਨਹੀਂ, ਜਿਹੜਾ ਬੋਲਾ ਹੁੰਦਾ ਸੁਣ ਹੀ ਨਹੀਂ ਸਕਦਾ, ਪੈਰਾਂ ਤੋਂ ਬਿਨਾਂ ਤੁਰ ਨਹੀਂ ਸਕਦਾ, ਉਹਨੂੰ ਕਈ ਕਹੇ ਉਹ ਤੁਰ ਕੇ ਆ ਰਿਹਾ ਤਾਂ ਲੋਕ ਨਹੀਂ ਮੰਨਦੇ, ਉਹ ਤੁਰ ਹੀ ਨਹੀਂ ਸਕਦਾ। ਇਸ ਤਰ੍ਹਾਂ ਜੱਗ ਨੂੰ ਜੇ ਆਪਾਂ ਕਹੀਏ ਜੱਗ ਸੱਚਾ, ਜੱਗ ਸੱਚਾ ਨਹੀਂ ਝੂਠਾ ਹੈ। ਹੱਥਾਂ ਤੋਂ ਬਿਨਾਂ ਫਲਾਨਾ ਬੰਦਾ ਹੱਥਾਂ ਨਾਲ ਕਰਤੱਬ ਕਰ ਰਿਹਾ, ਇਹ ਗੱਲ ਜਿਵੇਂ ਝੂਠ ਹੈ, ਐਵੇਂ ਜੱਗ ਵੀ ਝੂਠ ਹੈ। ਜੀਵ ਤੋਂ ਬਿਨਾਂ ਕੋਈ ਬੰਦਾ ਗੂੰਗਾ ਹੋਵੇ, ਜੇ ਕਹੀਏ ਉਹ ਬੋਲਦਾ ਜੀ, ਉਹ ਤਾਂ ਬੋਲ ਹੀ ਨਹੀਂ ਸਕਦਾ। ਇਸ ਪ੍ਰਕਾਰ ਕਹਿੰਦੇ ਸੰਸਾਰ ਵੀ ਝੂਠਾ ਹੀ ਹੈ। ਜਾਂ ਜਗਤ ਨੂੰ ਮਿਥਿਆ ਜਾਣ ਕੇ ਜੀਵਤ ਭਾਅ ਤੋਂ ਮਰ ਕੇ ਵਾਹਿਗੁਰੂ ਦੇ ਹੁਕਮ ਨੂੰ ਪਛਾਣੇ ਤਾਂ ਪਰਮਾਤਮਾ ਨਾਲ ਮਿਲਾਪ ਹੁੰਦਾ। ਪੰਦਰਵੇਂ ਭਾਵ ਅਰਥ ਚ ਕਹਿੰਦੇ ਨੇ, ਸੋ ਇੱਕ ਮਾਈ ਦੇ ਘਰ, ਸੋ ਬਾਲਕ ਨਹੀਂ ਸੀ, ਜਦ ਬਹੁਤ ਯਤਨਾਂ ਦੇ ਪਿੱਛੋਂ ਲੜਕਾ ਪੈਦਾ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ, ਫਿਰ ਸਮੇਂ ਅਨੁਸਾਰ ਜਦ ਸੋ ਉਹਦੇ ਸਰੀਰ ਦੇ ਉੱਤੇ ਆ ਨਿਕਲਿਆ ਹੀ, ਵੱਡੇ ਵੱਡੇ ਦਾਣੇ ਜੇ ਨਿਕਲੇ ਆਏ, ਤਾਂ ਪਹਿਲੇ ਅੱਖਾਂ ਤੋਂ ਹੀਣ ਹੋ ਗਿਆ, ਫਿਰ ਬੋਲਾ ਹੋ ਗਿਆ, ਗੂੰਗਾ ਹੋ ਗਿਆ, ਫਿਰ ਹੱਥ ਪੈਰ ਖਰਾਬ ਹੋ ਗਏ, ਟੁੰਡਾ ਹੋ ਗਿਆ, ਅੰਤ ਨੂੰ ਚੜ੍ਹਾਈ ਕਰ ਗਿਆ। ਮਾਂ ਬੜਾ ਰੋਵੇ, ਲੋਕ ਬੜਾ ਧੀਰੀ ਦੇਣ, ਪਰ ਧੀਰੀ ਨਾ ਆਵੇ। ਆਖਿਰਕਾਰ ਮਾਈ ਨੇ ਸੰਬੰਧੀ ਉਹਨੂੰ ਮਹਾਤਮਾ ਦੇ ਕੋਲ ਲੈ ਗਏ, ਮਹਾਰਾਜ ਇਹ ਮਾਈ ਦਾ ਲੜਕਾ ਚੜ੍ਹਾਈ ਕਰ ਗਿਆ, ਅਸੀਂ ਬਥੇਰਾ ਸਮਝਾਉਂਦੇ ਹਾਂ ਪਰ ਇਹ ਵਿਰਲਾਪ ਕਰਨ ਤੋਂ ਹਟਦਾ ਹੀ ਨਹੀਂ, ਆਪ ਕਿਰਪਾ ਕਰਕੇ ਇਹਨੂੰ ਸਮਝਾਓ। ਤਾਂ ਮਹਾਤਮਾ ਨੇ ਆਪਣੇ ਉਪਦੇਸ਼ ਦੁਆਰਾ ਬਥੇਰਾ ਸਮਝਾਇਆ, ਮਾਈ ਫੇਰ ਵੀ ਨਾ ਸਮਝੀ, ਆਖਦੀ ਮੇਰਾ ਪੁੱਤਰ ਉਹਨੇ ਅੰਨੇ ਬੋਲੇ ਲੂਲੇ ਲੰਗੜੇ ਟੁੰਡੇ ਗੂੰਗਾ ਕਰਕੇ ਮਾਰਿਆ ਪਰਮਾਤਮਾ ਨੇ ਮੇਰੇ ਪੁੱਤ ਨੂੰ। ਇਸ ਕਰਕੇ ਉਹ ਜਿਹੜਾ ਸੰਸਾਰ ਦੇ ਲੋਕਾਂ ਦੀ ਕੁਛ ਵਿਥਿਆ ਸੀ, ਉਹ ਮਹਾਤਮਾ ਨੇ ਵੀ ਸਮਝਾਇਆ, ਕਹਿੰਦੀ ਮੇਰੇ ਪੁੱਤ ਨੂੰ ਪਰਮਾਤਮਾ ਨੇ ਇਉਂ ਕਿਉਂ ਮਾਰਿਆ, ਪਹਿਲਾਂ ਅੰਨਾ ਕੀਤਾ, ਫਿਰ ਬੋਲਾ ਕੀਤਾ, ਫਿਰ ਟੁੰਡਾ ਕੀਤਾ, ਗੂੰਗਾ ਕੀਤਾ। ਉਹ ਕਥਨ ਨੂੰ ਇੱਥੇ ਇਸ ਸ਼ਬਦ ਦੁਆਰਾ ਕਥਨ ਕਰਦੇ ਨੇ ਕਿ ਅੱਖੀਂ ਬਾਜਹੋਂ ਵੇਖਣਾ, ਮੈਂ ਉਹਨੂੰ ਕਿਧਰੇ ਵੇਖਣਾ ਕਰਾਂ ਤਾਂ ਗਰਮ ਸਲਾਈਆਂ ਪਾ ਕੇ ਉਹਨੂੰ ਅੱਖਾਂ ਤੋਂ ਬਿਨਾਂ ਕਰ ਦੇਵਾਂ। ਉਹ ਪਰਮਾਤਮਾ ਦੀ ਉਲਟ ਹੋਈ ਬੈਠੀ ਹੈ, ਕਹਿੰਦੀ ਉਹਨੇ ਇਉਂ ਕਿਉਂ ਕੀਤਾ, ਵਿਣ ਕੰਨਾ ਸੁਣਨਾ, ਜੇ ਮੈਂ ਸੁਣਾ ਤਾਂ ਗਰਮ ਗਰਮ ਸਿੱਕਾ ਪਾ ਕੇ ਉਹਦੇ ਕੰਨਾਂ ਤੋਂ ਬਿਨਾਂ ਕਰ ਦੇਵਾਂ। ਪੈਰਾਂ ਬਾਜਹੋਂ ਚੱਲਣਾ, ਜੇ ਮੈਂ ਚੱਲਦਾ ਵੇਖਾਂ ਤਾਂ ਉਹਨੂੰ ਇਸ ਪ੍ਰਕਾਰ ਦੇ ਪੈਰ ਹੀ ਸਮਾਪਤ ਕਰਦੇ ਹਾਂ, ਬਿਨ ਹੱਥਾਂ ਕਰਨਾ ਕਹਿੰਦੇ ਹੱਥ ਹੀ ਸਮਾਪਤ ਕਰਦੇ ਹਾਂ, ਜੀਭੇ ਵਾਜੋਂ ਬੋਲਣਾ, ਜੇ ਮੈਂ ਉਹਨੂੰ ਬੋਲਦਾ ਵੇਖਾਂ ਤਾਂ ਉਹਦੀ ਜੀਭ ਬੰਦ ਕਰਦੇ ਹਾਂ, ਇੰਨਾ ਗੁੱਸੇ ਚ ਆ ਕੇ ਬੋਲੀ। ਅੱਗਿਓਂ ਗੱਲ ਸੁਣ ਕੇ ਮਹਾਤਮਾ ਕਹਿਣਗੇ ਉਹਨੂੰ ਕੀ ਅੰਨਾ ਬੋਲਾ ਕਰਨਾ ਮਾਈ ਤੂੰ, ਕਿਉਂਕਿ ਅੱਖੀਆਂ ਤੋਂ ਬਿਨਾਂ ਤਾਂ ਹੈ ਤੇ ਵੇਖਣਾ ਕਰਦਾ ਪਰਮਾਤਮਾ, ਉਹ ਤਾਂ ਕੰਨਾਂ ਤੋਂ ਬਿਨਾਂ ਹੀ ਸੁਣੀ ਜਾਂਦਾ, ਪੈਰਾਂ ਤੋਂ ਬਿਨਾਂ ਹੀ ਚੱਲਣਾ ਕਰਦਾ, ਹੱਥਾਂ ਤੋਂ ਬਿਨਾਂ ਹੀ ਕਰਤੱਬ ਕਰਦਾ, ਜੀਭ ਤੋਂ ਬਿਨਾਂ ਹੀ ਬੋਲਣਾ ਕਰਦਾ। ਇਹ ਗੱਲ ਸੁਣ ਕੇ ਮਾਈ ਨੇ ਕਿਹਾ ਉਸੇ ਗੋਲ ਮੋਲ ਨੇ ਤਾਂ ਮੈਨੂੰ ਪੱਟ ਸੁੱਟਿਆ, ਮੈਂ ਬਥੇਰਾ ਵੇਖਿਆ ਉਹ ਕਦੇ ਨਿਗਾਹ ਹੀ ਨਹੀਂ ਆਉਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸੰਸਾਰ ਦੇ ਲੋਕ ਆਪਣੇ ਆਪ ਚ ਕਹਿੰਦੇ ਮੈਂ ਜੇ ਰੱਬ ਕਿਤੇ ਮਿਲ ਜਾਵੇ ਨਾ ਰੱਬ ਦਾ ਮੈਂ ਕਰਦਿਆਂ, ਮੈਂ ਰੱਬ ਦਾ ਉਹ ਕਰਦਿਆਂ। ਕਈ ਲੋਕ ਹੈਗੇ ਇਹੋ ਜਿਹੇ ਜਿਹੜੇ ਪਰਮਾਤਮਾ ਨੂੰ ਕਹਿੰਦੇ ਮੈਂ ਪਰਮਾਤਮਾ ਦਾ ਕੁਝ ਵਿਗਾੜ ਸਕਦਾ। ਜਦ ਹਰਨਾਕਸ਼ ਨੂੰ ਮਾਰਿਆ ਸੀ ਨਰਸਿੰਘ ਰੂਪ ਧਾਰ ਕੇ, ਉਦੋਂ ਕਿਸੇ ਨੇ ਕਿਹਾ ਪ੍ਰਹਿਲਾਦ ਤੇਰੇ ਪਿਤਾ ਨੂੰ ਪਰਮੇਸ਼ਰ ਨੇ ਮਾਰਿਆ, ਤੈਨੂੰ ਬਦਲਾ ਲੈਣਾ ਚਾਹੀਦਾ, ਭੜਕਾਤਾ ਆ ਕੇ। ਉਹ ਵੀ ਭੜਕ ਪਿਆ, ਫੌਜ ਲੈ ਕੇ ਚੱਲ ਪਿਆ ਚੜ੍ਹਾਈ ਕਰਨ ਪਰਮੇਸ਼ਰ ਤੈਨੂੰ। ਇਹ ਵੀ ਗੱਲ ਹੈ, ਉਸ ਵਕਤ ਜਦੋਂ ਚੱਲਿਆ ਪਰਮੇਸ਼ਰ ਨੇ ਬ੍ਰਾਹਮਣ ਦਾ ਰੂਪ ਧਾਰ ਕੇ ਸੋਟੀ ਹੱਥ ਚ ਫੜੀ ਹੋਈ, ਜਿੱਥੋਂ ਕੁ ਲੰਘਣਾ ਸੀ ਜਦੋਂ ਨੇੜੇ ਜੇ ਆ ਕੇ ਆਪਣੀ ਸੋਟੀ ਸਿੜਤੀ। ਪ੍ਰਹਿਲਾਦ ਕਹਿੰਦਾ ਬਾਬਾ ਪਾਸੇ ਹੜ ਤੈਨੂੰ ਪਤਾ ਨਹੀਂ ਸੀ ਜੰਗ ਕਰਨ ਜਾ ਰਹੇ ਹਾਂ ਪਰਮੇਸ਼ਰ ਨਾਲ। ਉਸ ਵਕਤ ਉਹ ਬ੍ਰਾਹਮਣ ਕਹਿੰਦਾ ਜੇ ਮੇਰੀ ਸੋਟੀ ਫੜਾ ਦਿਆਂ ਬੁੱਢਾ ਆਦਮੀ ਚੱਕ ਨਹੀਂ ਸਕਦਾ। ਉਹਨੇ ਆਪਣੇ ਸਿਪਾਹੀ ਨੂੰ ਕਿਹਾ ਉਹਨੇ ਸੋਟੀ ਚੱਕੀ, ਉਹ ਚੱਕੀ ਨਾ ਜਾਵੇ, ਬੜੀ ਸੋਟੀ ਤਕੜੀ। ਦੂਜਾ ਆਇਆ, ਤੀਜਾ ਜਰਨੈਲ ਉਤਰਿਆ ਉਹਦਾ, ਉਹ ਤੋਂ ਚੱਕੀ। ਪ੍ਰਹਿਲਾਦ ਆਪ ਆਇਆ, ਫਿਰ ਜਦ ਸੋਟੀ ਚੱਕੀ ਉਹ ਚੱਕੀ ਨਾ ਗਈ, ਬਹੁਤ ਔਖਾ ਹੋਇਆ। ਬ੍ਰਾਹਮਣ ਹੱਸ ਕੇ ਕਹਿੰਦਾ ਪ੍ਰਹਿਲਾਦ ਜੀ ਸੋਟੀ ਤਾਂ ਥੋਤੋ ਚੱਕੀ ਨਹੀਂ ਜਾਂਦੀ, ਰੱਬ ਨਾਲ ਕੀ ਲੜੋਗੇ ਤੁਸੀਂ ਜਾ ਕੇ। ਰਾਮਚੰਦ ਕੀ ਲਸਟਕਾ ਜਿਨ ਮਾਰਿਆ ਰੋਗ, ਇਹ ਬਾਣੀ ਦੀ ਪੰਕਤੀ। ਉਹ ਰਾਮਚੰਦ ਬ੍ਰਾਹਮਣ ਸੀ ਉਹਦਾ ਨਾਮ, ਉਹਨੇ ਰੋਗ ਮਾਰਿਆ ਸੀ ਪ੍ਰਹਿਲਾਦ ਦਾ ਹੰਕਾਰ ਦਾ। ਫਿਰ ਸਮਝ ਲੱਗੀ ਉਹ ਮੈਂ ਤਾਂ ਪਰਮੇਸ਼ਰ ਨਾਲ ਐਵੇਂ ਲੜਨ ਚੱਲਿਆ ਸੀ। ਇਸ ਕਰਕੇ ਕਈ ਲੋਕ ਐਸੇ ਵੀ ਹੁੰਦੇ ਨੇ, ਭਾਵੇਂ ਆਪਣੀ ਨਿਗਾਹ 'ਚ ਇਹ ਗੱਲ ਨਾ ਵੀ ਆਵੇ, ਆਪ ਕਈ ਕਹਿਣਗੇ ਅਰਥ ਵੈਸੀ ਹੋਈ ਜਾ ਰਹੇ ਨੇ, ਪਰ ਨਹੀਂ ਕਿਤੇ ਨਾ ਕਿਤੇ ਗੱਲ ਜਾ ਢੁਕਦੀ ਹੈ। ਇਸ ਕਰਕੇ ਕੋਲ ਇੱਕ ਜਗਿਆਸੂ ਬੈਠਾ, ਉਹ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਮਹਾਤਮਾ ਨੂੰ ਕਹਿੰਦਾ, ਮਹਾਰਾਜ ਉਹ ਜਿਹੜਾ ਮਾਈ ਕਹਿੰਦੀ ਗੋਲ ਮਟੋਲ ਜਿਹਾ ਜਿਹਦਾ ਪਤਾ ਹੀ ਨਹੀਂ, ਨਾ ਹੱਥ ਨਾ ਪੈਰ ਨਾ ਮੂੰਹ ਨਾ ਕੰਨ ਅੱਖ, ਉਹ ਜਿਹੜਾ ਦਿਖਦਾ ਨਹੀਂ, ਉਹਦੀ ਪ੍ਰਾਪਤੀ ਫਿਰ ਕਿਵੇਂ ਹੁੰਦੀ ਹੈ। ਮਹਾਤਮਾ ਕਹਿੰਦੇ ਤੂੰ ਵੀ ਸੁਣ ਲੈ ਭਾਈ, ਅੱਖੀਂ ਵਾਜੋਂ ਵੇਖਣਾ, ਇਹਨਾਂ ਅੱਖਾਂ ਤੋਂ ਬਿਨਾਂ ਅੰਤਰੀਵ ਸੁਰਤੀ ਸਿਮਰਤੀ ਗਿਆਨ ਵਿਰਾਗ ਰੂਪੀ ਅੱਖਾਂ ਨਾਲ ਵੇਖਣਾ ਕਰ, ਤਾਂ ਉਹ ਦੇਖਦਾ। ਕਿਆ ਤੈਨੂੰ ਗਿਆਨ ਹੈ, ਕੋਈ ਵਿਰਾਗ ਹੈ ਤੇਰੇ ਅੰਦਰ, ਅੰਤਰੀਵ ਸੁਰਤੀ ਹੈ ਤੇਰੇ ਅੰਦਰ? ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪਿਰੀ, ਉਹ ਅੱਖਾਂ ਹੋਰ ਹੀ ਹੁੰਦੀਆਂ ਨੇ। ਵਿਣ ਕੰਨਾਂ ਸੁਣਨਾ, ਇਹਨਾਂ ਕੰਨਾਂ ਤੋਂ ਬਿਨਾਂ ਅੰਤਰੀਵ ਨਿਸ਼ਚਾ ਵਿਚਾਰ ਰੂਪੀ ਕੰਨਾਂ ਨਾਲ ਸੁਣਨਾ ਕਰ। ਬਾਹਰਲੇ ਕੰਨਾਂ ਨਾਲ ਤਾਂ ਸੁਣਦਾ ਪਰ ਉਹ ਗੱਲ ਨਹੀਂ ਬਣਦੀ, ਬਾਹਰਲੇ ਕੰਨਾਂ ਨਾਲ ਸੁਣ ਕੇ ਫਿਰ ਅੰਦਰਲੇ ਜਿਹੜੇ ਕੰਨ ਨੇ ਨਾ, ਨਿਸ਼ਚਾ ਇੱਕ ਦੂਜਾ ਹੈ ਵਿਚਾਰ, ਨਿਸ਼ਚਾ ਤੇ ਵਿਚਾਰ ਰੂਪੀ ਕੰਨਾਂ ਨਾਲ ਸੁਣ। ਜਦ ਸ਼ਬਦ ਨੂੰ ਪੜ੍ਹਦਾ ਨਾ ਇਹਨਾਂ ਕੰਨਾਂ ਨਾਲ, ਬਾਹਰੋਂ ਸੁਣਦਾ, ਅੰਦਰੋਂ ਸ਼ਬਦ ਤੇ ਨਿਸ਼ਚਾ ਕਰਕੇ ਅੰਦਰ ਉਹਦੀ ਸ਼ਬਦ ਦੀ ਵਿਚਾਰ ਕਰ, ਇਹ ਹੁੰਦੇ ਨੇ ਅਸਲ ਕੰਨ। ਇਕੱਲੇ ਕੰਨਾਂ ਨਾਲ ਪਾਠ ਸੁਣ ਲਿਆ ਫਿਰ ਛੱਡ ਦਿੱਤਾ, ਨਿਸ਼ਚਾ ਨਾ ਕੀਤਾ, ਵਿਚਾਰ ਨਾ ਕੀਤਾ, ਇਹ ਕਾਹਦੇ ਕੰਨ ਨੇ ਤੇਰੇ? ਅੱਖਾਂ ਅੰਦਰ ਜਦੋਂ ਵਿਰਾਗ ਨਹੀਂ ਗਿਆਨ ਨਹੀਂ ਤਾਂ ਉਹ ਕਾਹਦੀਆਂ ਅੱਖਾਂ ਨੇ? ਫਿਰ ਤਾਂਹੀਓ ਤਾਂ ਪਰਮਾਤਮਾ ਦਿਖਦਾ ਨਹੀਂ ਤੁਹਾਨੂੰ। ਪੈਰਾਂ ਵਾਜੋਂ ਚੱਲਣਾ, ਇਹਨਾਂ ਪੈਰਾਂ ਤੋਂ ਬਿਨਾਂ ਅੰਤਰੀਵ ਸਾਧਨਾ ਰੂਪੀ ਪੈਰਾਂ ਨਾਲ ਚੱਲ, ਭੈ ਰੂਪੀ ਪੈਰਾਂ ਨਾਲ ਚੱਲ। ਜਦ ਤੱਕ ਤੂੰ ਸਾਧਨ ਨਹੀਂ ਕਰਦਾ ਕੋਈ, ਉਦੋਂ ਤੱਕ ਪਰਮੇਸ਼ਰ ਵੱਲ ਵੱਧ ਨਹੀਂ ਸਕਦਾ। ਐਵੇਂ ਮੂੰਹ ਨਾਲ ਕਹਿਣਾ ਰੱਬ ਨੂੰ ਦੇਖਣਾ, ਰੱਬ ਨੂੰ ਦੇਖਣਾ, ਰੱਬ ਨੂੰ ਮਿਲਣਾ, ਕੋਈ ਮੂਲ ਮੰਤਰ ਦਾ ਪਾਠ ਕਰ, 2-4 ਲੱਖ, 5 ਲੱਖ, 10 ਲੱਖ, ਬਥੇਰੇ ਰੱਬ ਦੇ ਪਿਆਰੇ ਬੈਠੇ, ਕੋਈ 1.25 ਲੱਖ ਜਪਜੀ ਸਾਹਿਬ ਕਰ ਦੇ, ਫਿਰ ਪਰਮੇਸ਼ਰ ਵੱਲ ਵਧੇਗਾ? ਇਹ ਤਾਂ ਜੀ ਮੈਂ ਕਰ ਨਹੀਂ ਸਕਦਾ। ਫਿਰ ਵਾਹਿਗੁਰੂ ਵਾਹਿਗੁਰੂ ਕਰ, 24 ਘੰਟੇ ਸੇਵਾ ਕਰ, ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ, ਕੋਈ ਸੰਗਤ ਦੀ ਸੇਵਾ ਕਰ, ਫੇਰ ਹੀ ਅੱਗੇ ਨੂੰ ਤੁਰੇਗਾ ਨਾ। ਭੈ ਰੂਪੀ ਪੈਰਾਂ ਨਾਲ ਚੱਲਣਾ ਕਰ, ਵਿਣ ਹੱਥਾਂ ਕਰਨਾ, ਇਹਨਾਂ ਪ੍ਰਤੱਖ ਹੱਥਾਂ ਤੋਂ ਬਿਨਾਂ ਅੰਤਰੀਵ ਜਿਹੜੇ ਹੱਥ ਹੁੰਦੇ ਉਹਨਾਂ ਨਾਲ ਸੇਵਾ ਕਰਿਆ ਕਰ। ਕਰਤੱਬ ਕਹਿੰਦੇ ਉਹ ਕਿਹੜੇ? ਕਹਿੰਦੇ ਪ੍ਰੇਮ ਰੂਪੀ ਹੱਥ, ਉਹਨਾਂ ਦੇ ਨਾਲ ਫਿਰ ਤੂੰ ਕਰਤੱਬ ਕਰ, ਤਾਂ ਤੁਰੇਗਾ। ਇਹ ਜੀ ਬਾਣੀ 'ਚ ਵੀ ਲਿਖਿਆ ਕਿਤੇ ਇਹ ਹੱਥ? ਮਹਾਰਾਜ ਸੱਚੇ ਪਾਤਸ਼ਾਹ ਨੇ, ਮਹਾਤਮਾ ਕਹਿੰਦੇ ਹਾਂ ਭਾਈ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਭੈ ਦੇ ਚਰਨ ਬਣਾ, ਕਰ ਹੱਥ ਜਿਹੜੇ ਨੇ ਉਹ ਭਾਵ ਭਾਵਨਾ ਦੇ ਬਣਾ, ਲੋਇਣ ਜਿਹੜੀ ਆ ਉਹ ਸੁਰਤ ਕਰੇ, ਉਹ ਸੁਰਤੀ ਦੇ ਅੱਖਾਂ ਬਣਾ, ਸੁਰਤੀ ਨਾਲ ਦੇਖਣਾ ਕਰ ਉਹਨੂੰ। ਉਹਨਾਂ ਇਹ ਪ੍ਰਤੱਖ ਅੱਖਾਂ ਨਾਲ ਨਹੀਂ ਦੇਖਦਾ, ਇਹਨਾਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ, ਉਹ ਅਗੋਚਰ ਹੈ, ਪਰਮਾਤਮਾ ਅੰਦਰਲੀ ਸੁਰਤ ਨਾਲ ਦੇਖਿਆ ਜਾਂਦਾ। ਜੀਵੈ ਬਾਜਹ ਬੋਲਣਾ, ਇਹ ਪ੍ਰਤੱਖ ਜੀਵ ਤੋਂ ਬਿਨਾਂ ਅੰਤਰੀ ਪ੍ਰੀਤੀ ਰੂਪੀ ਜੀਵ ਨਾਲ ਬੋਲ, ਸ਼ਰਧਾ ਰੂਪ ਜੀਵ ਨਾਲ ਪਰਮਾਤਮਾ ਨੇ ਜਸ ਨੂੰ ਬੋਲ। ਜੇ ਮੂੰਹ ਨਾਲ ਕੱਲਾ ਵਾਹਿਗੁਰੂ ਵਾਹਿਗੁਰੂ ਕਰੇਗਾ, ਬਾਣੀ ਪੜੇਗਾ, ਅੰਦਰ ਪਿਆਰ ਨਾ ਹੋਵੇਗਾ, ਸ਼ਰਧਾ ਨਾ ਹੋਵੇਗੀ, ਤਾਂ ਤੇਰੀ ਜ਼ਬਾਨ ਬੋਲੀ ਹੋਈ ਕੀ ਕਰੇਗੀ? ਸ਼ਰਧਾ ਰੂਪੀ ਜ਼ਬਾਨ ਨਾਲ ਵੀ ਨਾਲ ਬੋਲ, ਤੇ ਅੰਦਰੋਂ ਵੀ ਬੋਲ ਪ੍ਰੀਤੀ ਨਾਲ, ਤੇ ਪ੍ਰਤੱਖ ਜੀਵ ਨਾਲ ਵੀ ਬੋਲ। ਇਸ ਤਰ੍ਹਾਂ ਜੀਵਿਤ ਭਾਤ ਮਰ ਕੇ ਹੁਕਮ ਨੂੰ ਪਛਾਣੇ ਤਾਂ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਢੰਗ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 16 ਅਰਥ ਜਿਹੜੇ ਨੇ ਆਪਾਂ ਸਮਝ ਸਕਦੇ, ਜਿੱਥੇ ਤੱਕ ਉਨੀ ਵਿਚਾਰ ਹੈ, ਕੁੱਲ 28 ਅਰਥ ਨੇ ਇਹਦੇ ਜਿਹੜੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਕੀਤੇ ਨੇ। ਸੋ ਆਮ ਸੰਪਰਦਾਵਾਂ ਵੱਲੋਂ 16 ਅਰਥ ਵੀ ਕੀਤੇ ਨੇ। ਸੋ ਜਿਵੇਂ ਸੰਪਰਦਾਈ ਟੀਕੇ ਨੇ, ਸੋ ਸੱਤੋ ਕੀ ਗਲੀ ਵਾਲੇ ਮਹਾਂਪੁਰਖਾਂ ਟੀਕੇ, ਉਹਨਾਂ ਨੇ 16 ਅਰਥ ਕੀਤੇ ਨੇ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ 28 ਅਰਥ ਕੀਤੇ ਨੇ। ਇਹ ਹੈ ਅੰਤਰੀਵ ਅੰਦਰ ਬ੍ਰਹਮ ਗਿਆਨ ਹੁੰਦਾ ਤਾਂ ਅੰਦਰ ਅੰਦਰ ਬਹੁਤ ਕੁਛ ਹੈ, ਬਹੁਤ ਕੁਛ ਉਹ ਮੁੱਕਣ 'ਚ ਨਹੀਂ ਆਉਂਦਾ। ਮਹਾਂਪੁਰਖਾਂ ਨੇ ਇਸ ਕਰਕੇ ਕੀਤੇ ਹੁੰਦੇ ਨੇ ਵੀ ਸਾਰੇ ਜਾਣੇ ਲਾਹਾ ਖੱਟ ਸਕਣ, ਉੱਚੀ ਤੋਂ ਉੱਚੀ ਅਵਸਥਾ ਦਾ ਮਾਲਕ ਵੀ ਇਹਦਾ ਲਾਹਾ ਖੱਟ ਸਕੇ। ਸੋ ਇੱਕ ਨਿਰਗੁਣ ਬ੍ਰਹਮ ਵਾਲਾ, ਦੂਜਾ ਸੁਪਨਾਵੀ ਜੀਵ ਵਾਲਾ, ਤੀਜਾ ਆਖਰੀ ਅੰਤਰੀ ਭਾਵ ਵਾਲਾ, ਇਸ ਤਰ੍ਹਾਂ ਬਹੁਤ ਸਾਰੇ ਅਰਥ ਬਣ ਜਾਂਦੇ ਨੇ। ਮਹੱਲਾ ਦੂਜਾ, ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਜੋ ਪਰਮਾਤਮਾ ਸੁਰਤੀਆਂ ਸਿਮਰਤੀਆਂ ਦੁਆਰਾ ਦੇਖਦਾ ਹੈ ਅਤੇ ਗੁਰੂ ਦੁਆਰੇ ਸੁਣੀਦਾ ਹੈ, ਆਪਣੇ ਅਨੁਭਵ ਦੁਆਰਾ ਜਾਣਿਆ ਜਾਂਦਾ ਹੈ, ਉਹਦਾ ਜਿਹੜਾ ਸਾਉ ਹੁੰਦਾ, ਸਵਾਉ ਆਨੰਦ ਜੀਵ ਕੋਲੋਂ ਨਹੀਂ ਪ੍ਰਾਪਤ ਹੁੰਦਾ, ਪਾਇਆ ਨਹੀਂ ਜਾਂਦਾ ਕਿਸੇ ਤਰੀਕੇ ਨਾਲ। ਕਹਿਣ ਤੋਂ ਭਾਵ ਜੋ ਪਰਮਾਤਮਾ ਆਪਣੇ ਆਪ ਨਾਲ ਜਿਹੜਾ ਅੱਖਾਂ ਨਾਲ ਨਹੀਂ ਦਿਸਦਾ ਹੈ, ਨਾ ਕੰਨਾਂ ਦੁਆਰੇ ਸੁਣਿਆ ਜਾਂਦਾ, ਨਾ ਮਨ ਕਰਕੇ ਜਾਣਿਆ ਜਾਂਦਾ, ਉਹਦਾ ਆਨੰਦ ਜੀਵ ਕੋਲੋਂ ਪ੍ਰਾਪਤ ਨਹੀਂ ਹੁੰਦਾ, ਇਹਨੂੰ ਨਹੀਂ ਮਿਲ ਸਕਦਾ ਉਹ ਆਨੰਦ। ਜਿਸ ਪਰਮੇਸ਼ਰ ਦੀ ਸੱਤਾ ਪਾ ਕੇ ਜੀਵ ਅੱਖਾਂ ਨਾਲ ਵੇਖ ਰਿਹਾ, ਕੰਨਾਂ ਨਾਲ ਸੁਣਦਾ, ਮਨ ਕਰਕੇ ਜਾਣਦਾ, ਉਹਦਾ ਆਨੰਦ ਜੀਵ ਪਾਸੋਂ ਨਹੀਂ ਪ੍ਰਾਪਤ ਹੁੰਦਾ, ਨਹੀਂ ਪਾਇਆ ਜਾਂਦਾ, ਇਹ ਨਹੀਂ ਪਾ ਸਕਦਾ। ਜੋ ਪਰਮੇਸ਼ਰ ਸਾਰਿਆਂ ਨੂੰ ਵੇਖ ਰਿਹਾ, ਉਹ ਸਭ ਦੀਆਂ ਗੱਲਾਂ ਸੁਣ ਰਿਹਾ, ਉਹ ਸਾਰਿਆਂ ਦੀ ਮਨ ਦੀ ਜਾਣਦਾ, ਉਹਦਾ ਆਨੰਦ ਜੀਵ ਕੋਲੋਂ ਨਹੀਂ ਪਾਇਆ ਜਾ ਸਕਦਾ। ਇਹ ਜੀਵ ਵੇਖਦਾ ਕਿ ਸਾਰੇ ਮਰਦੇ ਨੇ ਅਤੇ ਸੁਣਦਾ ਕਿ ਮੇਰੇ ਦਾਦੇ ਪੜਦਾਦੇ ਇੱਥੋਂ ਦੁਨੀਆਂ 'ਚੋਂ ਚਲੇ ਗਏ ਨੇ, ਜਾਣਦਾ ਕਿ ਮੈਂ ਵੀ ਮਰ ਜਾਣਾ, ਫਿਰ ਵੀ ਵਾਹਿਗੁਰੂ ਦਾ ਆਨੰਦ ਨਹੀਂ ਪਾਇਆ ਜਾਂਦਾ ਇਹਦੇ ਤੋਂ। ਦੁਨੀਆਂ ਦੇਖੀ ਹੈ ਫਰੀਦਾ, ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਾਣੇ ਹੋਏ ਤੈ ਪਾਸੋਂ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਣ ਜਾਏ, ਤੂੰ ਹਲੇ ਵੀ ਨਹੀਂ ਪਤੀਜਿਆ ਹੈ, ਸਾਰੀ ਦੁਨੀਆਂ ਤੇਰੇ ਦੇਖਦਿਆਂ ਦੇਖਦਿਆਂ ਤੁਰ ਗਈ ਇੱਥੋਂ। ਰੋਹਲਾ ਟੁੰਡਾ ਅੰਧੋਲਾ ਕਿਉਂ ਗੱਲ ਲੱਗਾ ਤਾਏ। ਮਹਾਰਾਜ ਕਹਿੰਦੇ ਜਿਵੇਂ ਕੋਈ ਬੰਦਾ ਹੁੰਦਾ ਰੋਹਲਾ ਤੋਂ ਭਾਵ ਪੈਰਾਂ ਤੋਂ ਬਿਨਾਂ ਹੋਵੇ, ਟੁੰਡਾ ਹੁੰਦਾ ਹੱਥਾਂ ਤੋਂ ਬਿਨਾਂ ਹੋਵੇ, ਅੰਧਲਾ ਅਰਥਾਤ ਅੱਖਾਂ ਤੋਂ ਬਿਨਾਂ ਹੋਵੇ, ਉਹ ਕਿਵੇਂ ਭੱਜ ਕੇ ਜਾ ਕੇ ਗਲ ਨਾਲ ਲੱਗ ਸਕਦਾ ਕਿਸੇ ਦੇ? ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜੀਵ ਵੀ ਟੁੰਡਾ ਹੈ, ਲੂਲਾ ਲੰਗੜਾ ਹੈ, ਅੰਨਾ ਹੈ, ਇਹ ਕਿਵੇਂ ਦੌੜ ਕੇ ਵਾਹਿਗੁਰੂ ਦੇ ਗਲ ਨਾਲ ਲੱਗ ਸਕਦਾ? ਜਗਿਆਸੂ ਨੇ ਕਿਹਾ ਕੋਈ ਜੁਗਤੀ ਦੱਸੋ, ਤਾਂ ਸਤਿਗੁਰੂ ਜੀ ਹੁਣ ਉੱਤਰ ਦਿੰਦੇ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਸਤਿਗੁਰੂ ਕਹਿੰਦੇ ਭੈ ਦੇ ਚਰਨ ਬਣਾਵੇ ਬੰਦਾ, ਵਾਹਿਗੁਰੂ ਦਾ ਡਰ ਧਾਰਨ ਕਰੋ, ਇਹੀ ਚਰਨ ਨੇ ਗੁਰਾਂ ਦਾ ਤੇ ਪਰਮੇਸ਼ਰ ਦਾ ਜਿਹੜਾ ਖੌਫ ਧਾਰਨਾ, ਇਹੀ ਦੋ ਚਰਨ ਬਣਾਵੇ। ਕਰ ਭਾਵ ਕੇ, ਕਰ ਨਾਮ ਹੁੰਦਾ ਹੱਥਾਂ ਦਾ, ਭਾਵ ਹੁੰਦਾ ਪ੍ਰੇਮ ਦਾ, ਪ੍ਰੇਮ ਦੇ ਹੱਥ ਬਣਾਵੇ। ਸੁਰਤ ਹੁੰਦੀ ਸੁਰਤੀ ਸਿਮਰਤੀਆਂ ਰੂਪ ਦੋ ਅੱਖਾਂ ਕਰੇ, ਅਥਵਾ ਸੁਰਤ ਹੁੰਦੀ ਹੈ ਨਾਮ ਗਿਆਤ ਦਾ ਹੈ, ਸੁਰਤ ਨਾਮ ਗਿਆਤ ਹੋਣੀ ਅੰਦਰ, ਸੋਝੀ ਹੋਣੀ ਅੰਦਰ, ਗਿਆਤ ਵਿੱਚੋਂ ਭਾਵ ਗਿਆਨ ਦਾ ਲੈਣਾ, ਗਿਆਨ ਅਤੇ ਵੈਰਾਗ ਰੂਪ ਦੋ ਅੱਖਾਂ ਬਣਾ ਲਵੇ, ਤਾਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ। ਮਹਾਰਾਜ ਕਥਨ ਕਰਦੇ ਸਿਆਣੀਏ, ਇਉਂ ਵਾਹਿਗੁਰੂ ਦੀ ਕਿਰਪਾ ਨਾਲ, ਇਹ ਵਜ੍ਹਾ ਨਾਲ ਤੇਰਾ ਕੰਤ ਪਤੀ ਨਾਲ ਜ਼ਰੂਰ ਮਿਲਾਪ ਹੋਵੇਗਾ। ਇਹ ਪੰਕਤੀ ਦੂਜੇ ਪਾਤਸ਼ਾਹ ਦੀ ਹੋਰ ਥਾਂ ਵੀ ਆਉਂਦੀ, ਨਾਨਕ ਕਹੈ ਸਿਆਣੀ ਇਉਂ ਕੰਤ ਮਿਲਾਵਾ ਹੋਏ, ਜਿਸ ਸ਼ਬਦ ਵਿੱਚ ਆਉਂਦਾ ਮੰਝ ਨਿਮਾਣੀ ਇੱਕ ਤੂੰ, ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਣ ਲੱਗ ਚੇਤਨਾ ਆਵ ਹੀ। ਉੱਥੇ ਇਉਂ ਪਾਠ ਹੈ, ਇੱਥੇ ਇਬ ਪਾਠ ਹੈ, ਇਹ ਦੋਨਾਂ ਪੰਕਤੀਆਂ 'ਚ ਇੰਨਾ ਕੁ ਫਰਕ ਹੈ। ਪੌੜੀ ਸਦਾ ਸਦਾ ਤੂੰ ਏਕ ਹੈ, ਤੁਧ ਦੂਜਾ ਖੇਲ ਰਚਾਇਆ, ਪੌੜੀਆਂ ਸਾਰੀਆਂ ਪਹਿਲੇ ਪਾਤਸ਼ਾਹ ਦੀਆਂ ਨੇ। ਕਹਿੰਦੇ ਹੇ ਵਾਹਿਗੁਰੂ ਨਿਤ ਰੂਪ ਪਰਮਾਤਮਾ, ਇੱਕ ਤੂੰ ਹੀ ਸਦਾ ਸਦਾ ਰਹਿਣ ਵਾਲਾ ਹੈ, ਤੁਸੀਂ ਆਪ ਹੀ ਜਿਹੜਾ ਦਵੈਸ਼ ਪਾ ਕੇ ਸੰਸਾਰ ਦਾ ਸਾਰਾ ਖੇਡ ਬਣਾਇਆ। ਹਉ ਮੈਂ ਗਰਭ ਉਪਾਏ ਕਹਿ ਲੋਭ ਅੰਤਰ ਜਨਤਾ ਪਾਇਆ, ਜਨਤਾ ਨੂੰ ਪੈਦਾ ਕਰਕੇ ਨਾ ਫਿਰ ਸਾਰਿਆਂ ਜੀਵਾਂ ਦੇ ਅੰਦਰ, ਇਹਨਾਂ ਦੇ ਅੰਦਰ ਤੁਸੀਂ ਹੰਗਤਾ ਮਮਤਾ ਹੰਕਾਰ ਲੋਕ ਆਦਿਕ ਵਿਕਾਰਾਂ ਨੂੰ ਪਾ ਦਿੱਤਾ, ਸਾਰਿਆਂ ਜੀਵਾਂ ਦੇ ਅੰਦਰ ਲੋਭ ਆਦਿਕ ਵਿਕਾਰਾਂ ਨੂੰ ਪਾ ਦਿੱਤਾ, ਹੰਗਤਾ ਮਮਤਾ ਵੀ ਆਪ ਹੀ ਪਾਈ ਇਹਨਾਂ ਦੇ ਵਿੱਚ। ਤੁਸੀਂ ਇਹ ਖੇਡ ਰਚਾਈ ਹੈ ਇੱਕ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਵਿੱਚੋਂ ਕੱਢ ਕੇ ਮੈਨੂੰ ਮਿਲ ਸਕਦੇ ਹੋ। ਜਿਹੜਾ ਇਹਨਾਂ ਚੀਜ਼ਾਂ ਨੂੰ ਆਪਣੇ ਸਰੀਰ ਤੋਂ ਪਾਸੇ ਕਰ ਦੇਵੇਗਾ, ਮਨ ਤੋਂ ਪਾਸੇ ਕਰ ਦੇਵੇਗਾ, ਉਹ ਮੈਨੂੰ ਮਿਲ ਸਕਦਾ। ਜਿਉਂ ਭਾਵੈ ਤਿਉਂ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਕਹਿੰਦੇ ਓਂ ਬੇਨਤੀ ਕਰੋ ਹੇ ਵਾਹਿਗੁਰੂ, ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਰੱਖਣਾ ਕਰੋ, ਕਿਉਂਕਿ ਸਾਰੇ ਜੀਵ ਤੇਰਾ ਕਰਾਇਆ ਹੋਏ ਕਰਮ ਕਰਦੇ ਨੇ। ਇੱਕ ਨਾ ਬਖਸ਼ੈ ਮੇਲ ਲਹਿ, ਗੁਰਮਤੀ ਤੁਧੈ ਲਾਇਆ। ਇੱਕ ਨਾ ਦੇ ਔਗੁਣਾਂ ਨੂੰ ਬਖਸ਼ ਕੇ ਤੂੰ ਆਪਣੇ ਨਾਲ ਮੇਲ ਲੈਂਦਾ, ਜਿਨ੍ਹਾਂ ਨੂੰ ਤੁਸੀਂ ਗੁਰ ਸਿੱਖਿਆ ਵਿੱਚ ਲਾਇਆ, ਪਹਿਲਾਂ ਗੁਰੂ ਦੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਇੱਕ ਖੜੇ ਕਰ ਤੇਰੇ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ। ਇਹ ਕੌਣ ਜਿਹੜੇ ਖੜੇ ਹੋ ਕੇ ਨੌਕਰੀ ਕਰਦੇ ਤੁਹਾਡੀ? ਨੌਕਰੀ ਕੀ ਕਰਦੇ? ਨਾਮ ਹੀ ਜਪੀ ਜਾਂਦੇ ਨੇ ਉਹ, ਕਦੇ ਬਹਿ ਕੇ ਜਪੀ ਜਾਂਦੇ, ਥੱਕ ਜਾਂਦੇ ਫਿਰ ਖੜੇ ਹੋ ਕੇ ਜਪੀ ਜਾਂਦੇ, ਜੇ ਮਾੜੀ ਨੀਂਦ ਆਉਂਦੀ ਫਿਰ ਤੁਰ ਕੇ ਜਪੀ ਜਾਂਦੇ ਨੇ, ਕਦੇ ਅੱਖਾਂ ਛਿੱਟੇ ਮਾਰ ਲੈਂਦੇ ਨੇ, ਕਦੇ ਸਿਰ 'ਚ ਪਾਣੀ ਪਾ ਲੈਂਦੇ ਨੇ, ਕਦੇ ਰਿਲੈਕਸ ਜੇ ਹੋ ਕੇ ਫਿਰ ਲੱਗ ਜਾਂਦੇ ਨੇ। ਉਹ ਲੱਗੇ ਹੀ ਰਹਿੰਦੇ 24 ਘੰਟੇ ਆਪਦੇ ਨਾਮ ਤੋਂ ਬਿਨਾਂ। ਉਹਨਾਂ ਨੂੰ ਹੋਰ ਕੋਈ ਪਦਾਰਥ ਚੰਗਾ ਹੀ ਨਹੀਂ ਲੱਗਦਾ, ਕਿਉਂਕਿ ਉਹਨਾਂ ਨੂੰ ਰਸ ਆ ਗਿਆ। ਜਿਨ੍ਹਾਂ ਨੂੰ ਰਸ ਆ ਜਾਂਦਾ ਹੈ ਉਹਨਾਂ ਨੂੰ ਫਿਰ ਬੰਦ ਹੋਣਾ ਹੀ ਨਹੀਂ ਮਿਲਦਾ। ਉਹ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਊ, ਆਨੰਦ ਹੀ ਇੰਨਾ ਹੁੰਦਾ ਉਹਨਾਂ ਨੂੰ। ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ। ਜਿਨ੍ਹਾਂ ਇੱਕ ਨਾ ਸੱਚੀ ਭਗਤੀ ਰੂਪ ਕਾਰ 'ਚ ਲਾਇਆ, ਉਹ ਬਾਕੀ ਸਾਰੇ ਕੰਮਾਂ ਨੂੰ ਤਾਂ ਐਵੇਂ ਵਿਕਾਰ ਰੂਪ ਜਾਂ ਬੇਕਾਰ ਹੀ ਸਮਝਦੇ। ਉਹ ਕਹਿੰਦੇ ਐਵੇਂ ਫਜ਼ੂਲ ਕੰਮ ਕਾਹਨੂੰ ਕਰਨਾ, ਉਹ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਨਾਸਵੰਤ ਸਮਝਦੇ ਆ, ਵੀ ਛੱਡ ਤਾਂ ਜਾਣੀਏ। ਇੱਥੇ ਪੁੱਤ ਕਲਤ ਕੁਟੰਬ ਹੈ, ਇੱਕ ਅਲਿਪਤ ਰਹੇ ਜੋ ਦੁੱਧ ਭਾਇਆ। ਜਿਹੜੇ ਗੁਰਮੁਖ ਆਪ ਜੀ ਨੂੰ ਭਾ ਗਏ ਨੇ, ਉਹ ਪੁੱਤਰ ਅਤੇ ਕਲੱਤਰ ਹੁੰਦੀ ਇਸਤਰੀ, ਆਹ ਸਾਰਾ ਪਰਿਵਾਰ ਜਿਹੜਾ ਕੁਟੰਬ ਹੈ, ਉਸ ਤੋਂ ਉਹ ਇੱਕ ਗੁਰਮੁਖ ਅਲਿਪਤ ਰਹੇ ਅਸੰਗ ਹੋ ਕੇ ਰਹਿੰਦੇ, ਨਿਰਲੇਪ ਹੋ ਜਾਂਦੇ ਨੇ। ਹੋਏ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਨਾਂ ਸਮਾਇਆ। ਜੋ ਸੱਚੇ ਨਾਮ ਸਿਮਰਨ ਵਿੱਚ ਸਮਾਏ ਨੇ, ਉਹ ਗੁਰਮੁਖ ਅੰਦਰੋਂ ਅਤੇ ਬਾਹਰੋਂ ਸ਼ੁੱਧ ਹੋ ਜਾਂਦੇ ਨੇ।